ओंकार सतनाम कर्ता पुरुष निर्भो निर्वैर अकाल मूरत अजूनी सैभं गुरु प्रसाद। धन गुरु गोविंद सिंह जी महाराज इस महान हिमालिया पर्वत तो जो भाई कन्हैया दे रूप देच सेवा सिमरन दी एक धारा एक झरना निकलिया। इस धारा विच इस झरने विच होर झरने जुड़ते गए भाई सेवा राम भाई आया राम भाई अड्डन साहब और भाई जगता जी। ये धारा वड्डी होंदी गई वड्डी होंदी गई। इस सेवा दा दरिया बनदा गया इस सिमरन दा दरिया बनदा गया। जैसे दरिया विंगा टेड़ा वगदा है ताकि कईयां दी प्यास बुझा सके कि बहुतियां धरतियां नूं सरसब्ज कर सके। भगत रज्जब जी दा कहना बड़ा सुंदर है, नदी संत और मेघला चले भयंगम चाल रज्जब जय जय पग धरे तह तह करत निहाल। नदी दी चाल दी तरह संत चलदा है, संत नदी हुंदा है सज्जे खब्बे ताकि हर पासे दे लोग फैजियाब हो सकन हर पासे दी धरती शादाब हो सके। इस धारा विच इस वगदे हुए झरने विच हुण आके जिहड़ा झरना जुड़िया इस दा नां सी भाई बुद्धू साहिब जी सेवापंथी। सेवापंथियां दे इतिहास विच ए भी अनुमान वर्गे ने सिरलेख वर्गे ने भाई बुद्धू साहिब। इस संपर्दा ते भाई बुद्धू साहब सुभाव करके ते सेवा दी मूर्ति सन सिमरन दी मूर्ति सन। भाई बुद्धू जी दा जन्म जिला जंग दे पिंड टाली विच सम्मत 1850 नूं होया। उपरामता उदासी सहनशीलता परोपकार दानी विरती सुभाव विच सी इह जन्म तो सी। पर गुरमत दी धारा वगदे हुए झरने जो दरिया बन चुके सन उना दी संगत नसीब हो गई छाप लग गई इना ते भी भाई जगते जी दी भाई सेवा राम दी भाई आया राम दी और भाई अड्डन साहब दी। परोपकार दी मूर्ति ए इतने सेवा दे चलीन रहंदे कि रोटियां आप तंदूर ते लगांदे और छां ते बैठ के प्रशादा छकण वाले प्रशादा छक दे आप धुप दे तंदूर ते खड़े होके रोटियां बना दे। कदी कदाई कोई नेड़े तेड़ी दी माता कोई लोड़वंद गुने होया आटा ले आंदा, भाई जी दो रोटियां सानू भी ला दो चार रोटियां सानू भी ला दो। थल दे इलाके दा एक रिवाज ते फ्रंटियर दा रिवाज महल्ले च किसे इक दे घर ही तंदूर जलदा सी सारियां रोटियां लाण वास्ते उत्थे ही आ जांदियां सन। नाल अपना बालन लेना ਤਨੂਰ ਵਿੱਚ ਬਾਲਣ ਪਾਉਣਾ ਤੇ ਰੋਟੀਆਂ ਲਾ ਲੈ ਜਾਣੀਆਂ। ਕਿਸੇ ਨੇ ਦੋ ਚਾਰ ਰੋਟੀਆਂ ਹੀ ਸਿਰਫ ਲਾਣੀਆਂ ਆਉਂਦੀਆਂ ਸਨ, ਕਈ ਬਾਲਣ ਵੀ ਨਹੀਂ ਲਿਆਂਦੇ ਸਨ, ਦੋ ਚਾਰ ਰੋਟੀਆਂ ਲਾ ਕੇ ਲੈ ਜਾਂਦੇ ਸਨ ਤਪਦੇ ਹੋਏ ਤਨੂਰ ਵਿੱਚ। ਇਹ ਪੱਛਮੀ ਪੰਜਾਬ ਤੇ ਫਰੰਟੀਅਰ ਦੇ ਵਿੱਚ ਆਮ ਰਿਵਾਜ ਸੀ। ਲੋੜਵੰਦ ਜੋ ਆਪਣੇ ਘਰ ਵਿੱਚ ਬਾਲਣ ਲਿਆਉਣ ਦੀ ਸਮਰੱਥਾ ਨਹੀਂ ਰੱਖਦੇ ਸਨ, ਆਪਣੇ ਘਰ ਵਿੱਚ ਤਨੂਰ ਜਲਾਉਣ ਦੀ ਸਮਰੱਥਾ ਨਹੀਂ ਰੱਖਦੇ ਸਨ, ਕਿਉਂਕਿ ਮਰੂਥਲ ਰੇਤਲਾ ਇਲਾਕਾ ਲੱਕੜ ਬਾਲਣ ਲੱਭਣਾ ਬਹੁਤ ਔਖਾ ਕਠਿਨ। ਉਹ ਜਦ ਗੁਨਿਆ ਹੋਇਆ ਆਟਾ ਭਾਈ ਜੀ ਕੋਲ ਲਿਆਂਦੇ ਤੇ ਕਹਿੰਦੇ, ਭਾਈ ਬੁੱਧੂ ਜੀ ਸਾਨੂੰ ਵੀ ਦੋ ਰੋਟੀਆਂ ਲਾ ਦਿਓ, ਸਾਨੂੰ ਵੀ ਦੋ ਰੋਟੀਆਂ ਲਾ ਦਿਓ। ਬੜੀ ਪ੍ਰਸੰਨਤਾ ਨਾਲ, ਸੇਵਾ ਭਾਵ ਨਾਲ, ਬੜੀ ਲਗਨ ਨਾਲ ਰੋਟੀਆਂ ਲਗਾ ਕੇ ਉਹਨਾਂ ਨੂੰ ਦੇ ਦਿੰਦੇ। ਅੱਜ ਇੱਕ ਸਿਪਾਹੀ ਆ ਗਿਆ ਤੇ ਸਿਪਾਹੀ ਹੋਣ ਦਾ ਉਸਦਾ ਹੰਕਾਰ, ਸਿਪਾਹੀ ਹੋਣ ਦਾ ਉਸਦਾ ਮਾਣ, ਲੋੜਵੰਦ ਦੀ ਤਰ੍ਹਾਂ ਨਹੀਂ ਇੱਕ ਹੰਕਾਰੀ ਦੀ ਤਰ੍ਹਾਂ ਆ ਕੇ ਉਸਨੇ ਕਿਹਾ, ਭਾਈ ਜੀ ਇਹ ਦੋ ਰੋਟੀਆਂ ਸਾਨੂੰ ਵੀ ਲਾ ਦਿਓ। ਗੁਨੇ ਹੋਇਆ ਆਟਾ ਉਸਨੇ ਦਿੱਤਾ, ਵਰਦੀ ਪਹਿਨੀ ਹੋਈ ਸਿਪਾਹੀ ਦੀ। ਜੋ ਆਟਾ ਉਸ ਸਿਪਾਹੀ ਨੇ ਦਿੱਤਾ ਉਹਦੀਆਂ ਚਾਰ ਰੋਟੀਆਂ ਬਣਨੀਆਂ ਸਨ, ਰੱਬੀ ਖੇਡ ਤਿੰਨ ਰੋਟੀਆਂ ਠੀਕ ਨਿਕਲ ਆਈਆਂ, ਚੌਥੀ ਜ਼ਰਾ ਜਲੀ ਹੋਈ ਨਿਕਲ ਆਈ, ਥੋੜੀ ਜਿਹੀ ਸੜ ਗਈ ਪਰ ਥੋੜਾ ਜਿਹਾ ਸਹੀ। ਥੋੜੀ ਜਿਹੀ ਜਲੀ ਹੋਈ ਰੋਟੀ ਨੂੰ ਦੇਖ ਕੇ ਸਿਪਾਹੀ ਤੇ ਪੂਰਾ ਹੀ ਜਲ ਭੁੰਨ ਗਿਆ, ਪੂਰਾ ਹੀ ਸੜ ਗਿਆ। ਇਸ ਸੜੇ ਹੋਏ ਨੇ ਖਿੱਚ ਕੇ ਚਪੇੜ ਮਾਰ ਦਿੱਤੀ ਭਾਈ ਬੁੱਧੂ ਸਾਹਿਬ ਨੂੰ। ਲੇਕਿਨ ਨਿਰਮਾਣਤਾ ਦੀ ਮੂਰਤੀ, ਗਰੀਬੀ ਦੇ ਪੁੰਜ, ਸਬਰ ਸਿਦਕ ਦੇ ਮਾਲਕ ਭਾਈ ਬੁੱਧੂ ਜੀ, ਐਸੀਆਂ ਘਟਨਾਵਾਂ ਹੀ ਦਰਅਸਲ ਕਿਸੇ ਪੂਰਨ ਪੁਰਖ ਨੂੰ ਪਰਖਣ ਦੀਆਂ ਕਸਵਟੀਆਂ ਹੋਇਆ ਕਰਦੀਆਂ ਨੇ। ਹੱਥ ਜੋੜ ਕੇ ਕਹਿਣ ਲੱਗੇ, ਸਿਪਾਹੀ ਜੀ ਭੁੱਲ ਹੋ ਗਈ ਹੈ, ਭੁੱਲ ਹੋ ਗਈ ਹੈ, ਮੈਥੋਂ ਰੋਟੀ ਥੋੜੀ ਜਿਹਾ ਜਲ ਗਈ ਹੈ, ਆਇੰਦਾ ਤੁਸੀਂ ਜਦ ਲਿਆਓਗੇ ਕੋਸ਼ਿਸ਼ ਕਰਾਂਗੇ ਰੋਟੀਆਂ ਠੀਕ ਢੰਗ ਨਾਲ ਬਣਨ। ਖਿੱਚ ਕੇ ਚਪੇੜ ਸਿਪਾਹੀ ਨੇ ਮਾਰੀ ਪਰ ਹੱਥ ਜੋੜ ਕੇ ਖੜੇ ਨੇ, ਭੁੱਲ ਬਖਸ਼ਾ ਰਹੇ ਨੇ, ਭਾਈ ਬੁੱਧੂ ਜੀ ਬੜਾ ਸ਼ਮਸਾਰ ਹੋਇਆ ਇਹ ਸਾਧੂ, ਚਰਨੀ ਡਿੱਗ ਪਿਆ। ਕਹਿਣ ਲੱਗਾ, ਇਹ ਰੋਟੀ ਨਹੀਂ ਜਲੀ, ਇਹ ਮੇਰੇ ਦਿਲ ਜਲੇ ਤੋਂ ਕਰਤੂਤ ਹੋ ਗਈ ਹੈ, ਔਰ ਭਾਈ ਸਾਹਿਬ ਮੇਰਾ ਦਿਲ ਤੇ ਹੁਣ ਵੀ ਜਲ ਰਿਹਾ, ਮੈਥੋਂ ਭੁੱਲ ਹੋ ਗਈ, ਗਲਤੀ ਹੋ ਗਈ। ਭਾਈ ਬੁੱਧੂ ਸਾਹਿਬ ਕਹਿਣ ਲੱਗੇ, ਤੇ ਜੇ ਇਸ ਜਲਦੇ ਹੋਏ ਦਿਲ ਨੂੰ ਸ਼ਾਂਤ ਕਰਨਾ ਹੈ, ਜਾ ਅੰਦਰ, ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਮੱਥਾ ਟੇਕ, ਜਪਜੀ ਸਾਹਿਬ ਦਾ ਪਾਠ ਕਰ ਲੈ, ਸੁਣ ਲੈ, ਹਿਰਦਾ ਸ਼ਾਂਤ ਹੋ ਜਾਏਗਾ, ਅੱਗ ਬੁੱਝ ਜਾਏਗੀ। ਮੱਥਾ ਟੇਕਿਆ, ਜਪਜੀ ਸਾਹਿਬ ਦਾ ਪਾਠ ਸੁਣਿਆ, ਫਿਰ ਤੇ ਰੋਜ਼ ਆਉਣ ਲੱਗ ਪਿਆ, ਫਿਰ ਤੇ ਸਿਪਾਹੀ ਵੀ ਸੇਵਾ ਸਿਮਰਨ ਦੀ ਮੂਰਤੀ ਹੋ ਗਿਆ। ਸੰਤਨ ਸੰਗ ਕਬੀਰਾ ਉਬਰਿਓ, ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮ ਹੋਏ ਨਿਬਰਿਓ। ਇਸ ਸਿਪਾਹੀ ਤੇ ਵੀ ਰੱਬੀ ਰੰਗਤ ਚੜ ਗਈ। ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਆਪਦੀ ਮਹਿਮਾ ਸੁਣ ਕੇ ਆਪਦੇ ਦੀਦਾਰ ਲਈ ਆਏ। ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮੱਥਾ ਟੇਕਿਆ, बैठ गए। सेवादारा नु पुछया, भाई बुद्धू साहब दे दर्शन करने ने। भाई बुद्धू साहब तंदूर ते रोटियां ला रहे सन, भावें दूरों महाराजा रणजीत सिंह ने देखा पर वो यकीन ना कर सके ए विंगी टेढ़ी पग बनी हुई, तहमत बनी हुई, अरे फटा होया कुर्ता पाया होया, ये जो रोटियां ला रहे है ये भाई बुद्धू साहब। वो अंदर चले गए, मत्था टेकया, बैठ गए। सेवादार भाई बुद्धू साहब नु कहन लगे, वकत दा हुक्मरान आया है, महाराजा साहब आए ने, बैठे ने, आप दी पुछ कर देने, आपनु मिलना चाहते ने, आप दे दर्शन करना चाहते ने। सारियां दे कहन ते भाई बुद्धू साहब अंदर आए, धन गुरु ग्रंथ साहब जी महाराज नु मत्था टेकया ते सतगुरां दी ताबिया विच बैठ गए। महाराजा रणजीत सिंह ने सुभावक पूछ लिया, भाई बुद्धू साहब किथे ने? हाथ जोड़ के भाई बुद्धू साहब कहन लगे, साहेब ए ने, गुरु ग्रंथ साहब दी तरफ इशारा करके, साहेब ए ने, बुद्धू मैं हां, बुद्धू मैं हां, साहेब ए ने। अखां भर आईयां महाराजा साहब दी, निर्माणता दी मूर्ति, गरीबी दी मूर्ति, महान ज्ञान दे सागर होंदे आया अपने आप नु बुद्धू कहलाण वाले, भाई बुद्धू साहब सेवा पंथियां दे इतिहास दा ए ध्रुव तारा ने, ध्रुव तारा ने, जिन्हां दी रहणी बहणी करनी जीवन विच प्रकाश पैदा कर दिए, प्रभात पैदा कर दिए। सेवा पंथियां दी इस चलदी हुई धारा नू होर जो वाधा बख्शिया, वधाया ते फुलाया, उस महामूर्ति दा नाम सी भाई सेवा राम जी सेवा पंथी। नूरफुल थल विच रह के आप सेवा सिमरन दा लंगर ते वंडदे रहे, लेकिन मिठे टिवाणे दिस जाके आपने राहगीरां दे सुख आराम ते प्रसादे लंगर लई एक धर्मशाला भी बनाई। लिहाजा मिठे टिवाणे दा डेरा, मिठे टिवाणे दी धर्मशाला दे बाने भाई सेवा राम सेवा पंथी हन। दिन रात भजन करना ते दूजिया नू भजन दी प्रेरणा देने, दिन रात धन गुरु गोबिंद सिंह जी महाराज दी महिमा गायन करने, दूजिया नू सुनाने ते दूजिया नू प्रेरित करना, इस तरह ए सारा इलाका जंग मगयाने दा नूरपुर फल, खुशाब कुंदिया ते मिठा टिवाणा। भावें धरती ते मरू सी, सुखी सी, पर इना सेवा पंथियां ने लोगां दे हिरदयां नू खुशहाल कर दिता, हरा भरा कर दिता, अपनी सेवा दी बरकत नाल, अपने सिमरन दी बरकत दे नाल, और खूब गुरमत दा गुलिस्तां उस इलाके च पैदा कीता जिसकी वड्डी छाप अज वंडे हुए असी इस भारत विच देख सकते हैं। थां थां ते अज भी गुरमत दे महकदे हुए बूटे फुल जे मिलदे ने, उन्हां विच इन्हां सेवापंथी साधुआं दा बहुत वड्डा योगदान है, बहुत वड्डी कमाई है, बहुत वड्डी मेहनत है। उस धारा नू महान बनाने विच सेवापंथी साधु भाई साहब भाई सेवा राम जी का अपना एक खास स्थान है। उन्हां तो बाद मिठे टिवाणे की सेवा मिली भाई प्रीतम दास जी सेवा पंथी। जैसे इन्हां दा नाम सी वैसे ही ए परमात्मा दे प्रेम विच बिजी होई आत्मा सी भाई प्रीतम दास। अपने आप विच हर वक्त परमात्मा नाल प्यार रखना ते इसे ही प्यार दी सौगात नूं दूजियां तक पहुंचाना, डेरे विच सेवा करके लंगर बनाना और बने हुए लंगर नूं लोड़वंदां विच वंडना, राहगीरां विच वंडना और सेवादारां विच वंडना, ये आप दा रोज दा सुभाव सी। इस चलती हुई धारा विच हुण जो आके शामिल होए ने उन्हां दा नां सी संत भाई हरी सिंह जी सेवा पंथ। हुण तक जो साधु गुरमत दी मूर्ति सेवा सिमरन करदे रहे, ओ नाम दास राम शासी भाई साहब भाई हरी सिंह तो इस सिंह दी प्रथा चली और आपने कलगी धरदा अमृत पान करके धन गुरु गोविंद सिंह जी महाराज दे स्वरूप नु भी वंडना शुरू कीता। सेवा पंथियां ने गुरमत दा सुभाव वंडिया पर भाई हरी सिंह जी तो स्वरूप दी दात भी लोकां नु मिलनी शुरू हो गई। लोकी पूर्ण तौर ते सिंह सज के गुरु वाले दिसण लग पे। भाई प्रीतम दास जी तो बाद भाई हरी सिंह जी ने इस प्रचार सेवा नु खूब निभाया। आप जी दा जन्म 5 विसाख 1846 बिक्रम नु भाई वस्ता सिंह जी दे घर माता प्यारी बाई जी दी कुखों होया। जैसे आम कहावत है, होनहार बिरवा के चिकने चिकने पात। बचपन तो ही आप देच हरी सिमरन दी छाप देखी गई, हरी दा शौक देखा गया और आप इतने समृष्ट कि हर घड़ देच परमात्मा नू वेखण वाले सन, प्रभु नू वेखण वाले सन। अमृत वेले उठ के जीवन नू अमृतमय बनाना ते अमृत वेले उठण दी हर एक नू प्रेरणा दे के सब नू अमृतमयी बनाण विच आप दा योगदान सी। सेवा दी टकसाल ते मिठा टवाणा सी, सिमरन दी टकसाल बन गया। अमृत वेले रौनकां लगण लग पईआं, सेवा सिमरन दीआं झड़ियां लग पईआं। कीर्तन ते गुरबाणी विचार द्वारा सत्संग दा माहौल अत्यंत रूहानी बन जांदा सी। इस विच भाई साहब भाई हरी सिंह जी ने महान योगदान पाया। लिहाजा गुरमत इतिहास दे सेवा पंथियां दे इतिहास दे आकाश दे ए भी महान चमक दे इक तारे हन। भाई सेवा राम भाई प्रीतम दास संत भाई हरी सिंह जी तो बाद इस धारा नू होर वड्डे रूप विच अगां तोरिया मिठे टिवाणे दे महान संत बाबा भगत सिंह जी ने। सिदक ते भरोसे दे मालक दिन रात सेवा सिमरन विच जुटे रहिंदे ते संगतां नू सेवा सिमरन दी दात बख्शदे रहिंदे। आप दी सेवा विच रहिंदे सन जो बाद विच महान संत कहलाए, संत बाबा जवाहर सिंह जी, संत बाबा नेहचल सिंह जी। ये लंगर अपने हथी वंडदे सन और टिकाने दी इमारत दी सेवा बहुत सोहने ढंग नाल करा के मिठे टिवाणे दा स्थान धर्मशाला बड़े सोहने ढंग विच उजागर कीती, जो दूरों ही गुरमत दी छाप पेश करदी सी, धन गुरु गोबिंद सिंह जी महाराज दे नाम नूं प्रगट करदी सी। आम करके सेवा पंथी साधुआं दी सेवा सिमरन ही प्रधान रहा है, पर संत बाबा भगत सिंह जी ते गुरबाणी दे अर्थ बोध दे भी ज्ञाता सन, लिहाजा ओ कथा करके संगतां नूं गुरबाणी दी विचारधारा ते अर्थ बोध नाल भी जोड़दे सन। ए एक विशेषता संत बाबा भगत सिंह जी तो चली। उस दिन तो बाद सेवा पंथियां दे टिकाने विच कथा दी मर्यादा ते आम चल पई, ताकि लोगां नूं गुरबाणी दी सूझ भी मिले, समझ भी मिले। आखिर आपदा शरीर बिरध होया और पेट विच हरनियां पैदा हो गईयां। इलाज लई संगतां दे कहण ते मियां वाली लई रुखसत होए। उस वक्त संत नेहचल सिंह जी ने बेनती की थी, मैं आप दी सेवा लई आप जी दे नाल हस्पताल जाना चाहांगा, इजाजत बख्शो। ता संत भगत सिंह जी कहन लगे, नहीं, मेरे नाल जवाहर सिंह जा रहे ने, ओ सेवा करनगे, तुसी तिवाणे विच डेरे विच लंगर दी सेवा करना, ए चलदी रहे, ताकि ऐसा ना होए लंगर मस्ताना रहन लग पवे, तुसी पूरे ध्यान नाल सेवा संभाल करके लंगर नु चढ़ाना। इस तरह आखरी ये संदेश उपदेश देके जिला मियांवाली दे हस्पताल विच आपदी देही दा अंत होया, जो शरीर करके मिट्टी समाए, आत्मा करके भगवान विच लीन होए। सेवा पंथियां दी ए छाप असी वड्डे पद्धर ते भारत विच देख सकते हैं, क्योंकि जिथे ए महान छापा सन देश दी वंड तो बाद ओ इलाका पाकिस्तान हो गया। हुण उना अस्थाना दी छाप श्री अमृतसर, आनंदपुर साहब, जुगादरी, होशियारपुर, कैथल और इस तो इलावा रोहतक और होर छोटे छोटे कस्बे अस्थाना विच ते शहरां विच देखण नूं मिलदी है। दिल्ली विच भी इस सेवा पंथी शाख दा अस्थान मौजूद है। इना अस्थाना दी, इना ठिकाणिया दी जो इतिहासिक रूपरेखा है, मैं थोड़े सामने ओ रखण लगा। होशियारपुर दा महान अस्थान जो डेरा मिठा टिवाणा दे नाल प्रसिद्ध है, मशहूर है, और इस डेरे दा महान संबंध संत बाबा जवाहर सिंह जी नाल है। संत बाबा जवाहर सिंह जी दा जन्म पिता भाई मोर सिंह जी दे ग्रह माता नारायण देवी जी दी कुखों सन 1855 बिकमी विच होया। ਜ਼ਿਲ੍ਹਾ ਸ਼ਾਹਪੁਰ ਪਾਕਿਸਤਾਨ ਵਿਖੇ ਆਪ ਜੀ ਦਾ ਜਨਮ ਹੋਇਆ, ਜਿਸ ਸ਼ਾਹਪੁਰ ਨੂੰ ਸ਼ਾਹ ਜੀਵਣਾ ਵੀ ਕਹਿੰਦੇ ਹਨ। ਮਾਤਾ ਨਰੈਣ ਦੇਵੀ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਦੀ ਪਰਵਰਿਸ਼ ਦਾ ਸਾਰਾ ਭਾਰ ਆਪ ਦੀ ਚਾਚੀ ਦੇ ਸਿਰ ਆਇਆ, ਤੋ ਪਰਵਰਿਸ਼ ਬਾਲਪਨ ਦੀ ਚਾਚੀ ਨੇ ਕੀਤੀ। ਸਿਰ ਤੋਂ ਸਾਇਆ ਮਾਂ ਦਾ ਜਾਂਦਾ ਰਿਹਾ। ਠੀਕ ਹੈ, ਮਾਂ ਦਾ ਸਾਇਆ ਤੇ ਇਸ ਬੱਚੇ ਦੇ ਸਿਰ ਤੋਂ ਜਾਂਦਾ ਰਿਹਾ, ਪਰ ਇਸਨੇ ਜੁਗੋ ਜੁਗ ਸਿਰ ਦਾ ਸਾਇਆ ਜੋ ਕਦੀ ਜਾਂਦਾ ਹੀ ਨਹੀਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਘਰ ਲੱਭ ਲਿਆ ਔਰ ਉਹ ਪ੍ਰਾਪਤ ਹੋਇਆ ਸੰਤ ਬਾਬਾ ਭਗਤ ਸਿੰਘ ਜੀ ਦੇ ਰਾਹੀਂ। ਆਪ ਦੇ ਨਾਲ ਖੁੰਡੇ ਵਾਲਾ ਸੰਤ ਇਹ ਲਕਬ ਵੀ ਜੁੜਿਆ ਹੋਇਆ ਸੀ ਵੀ ਆਪ ਦੇ ਖੁੰਡੇ ਵਿਚ ਬੜੀਆਂ ਬਰਕਤਾਂ ਨੇ, ਬੜੀਆਂ ਗੱਲਾਂ ਨੇ। ਖੈਸ, ਆਪ ਦੇ ਬਚਨਾਂ ਵਿਚ ਤੇ ਬਰਕਤ ਸੀ, ਵਾਕ ਖਤਾ ਨਹੀਂ ਜਾਂਦੇ ਸਨ ਕਿਉਂਕਿ ਹਰ ਵਕਤ ਗੁਰੂ ਦੇ ਵਾਕ ਨਾਲ ਜੁੜੇ ਹੋਏ ਸਨ। ਜੋ ਗੁਰੂ ਦੇ ਵਾਕ ਨਾਲ ਜੁੜਿਆ ਹੋਇਆ ਉਹਦਾ ਵਾਕ ਖਤਾ ਨਹੀਂ ਜਾਂਦਾ, ਜੋ ਗੁਰੂ ਦੀ ਸੰਗਤ ਦੇ ਜੁੜਿਆ ਹੋਇਆ ਉਹਦੇ ਹੱਥਾਂ ਚ ਬਰਕਤਾਂ ਆ ਜਾਂਦੀਆਂ ਨੇ, ਜੋ ਗੁਰੂ ਦੇ ਮੰਤਰ ਨਾਲ ਜੁੜਿਆ ਹੁੰਦਾ ਉਹਦੇ ਬੋਲਾਂ ਦੇ ਸਤਿਆ ਆ ਜਾਂਦੀ ਏ। ਐਸਾ ਪ੍ਰਤਕਸ਼ ਰੂਪ ਦੇ ਸਤਸੰਗਿਆਂ ਨੇ ਸੰਤ ਬਾਬਾ ਜਵਾਹਰ ਸਿੰਘ ਜੀ ਦੇ ਜੀਵਨ ਵਿਚ ਦੇਖਿਆ। ਮਿੱਠਾ ਟਿਵਾਣਾ ਕਾਫੀ ਸਮੇਂ ਤੋਂ ਗੁਰਮਤ ਦੀ ਮਿਠਾਸ ਵੰਡ ਰਿਹਾ ਸੀ। ਵੱਖ ਵੱਖ ਬਰਕਤ ਭਰੇ ਹੱਥ ਗੁਰਮਤ ਦੀ ਸ਼ੀਰਨੀ ਨੂੰ ਵੰਡਦੇ ਰਹੇ। ਆਖਿਰ ਦੇਸ਼ ਦੀ ਵੰਡ ਤੋਂ ਪਹਿਲੇ ਤੱਕ ਮਹੰਤ ਜਵਾਹਰ ਸਿੰਘ ਜੀ ਬੜੇ ਖੁੱਲੇ ਹੱਥਾਂ ਨਾਲ ਸੇਵਾ ਸਿਮਰਨ ਦੀ ਦਾਤ ਵੰਡਦੇ ਰਹੇ। ਜੈਸੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਫਰਮਾਨ ਹੈ, ਨੌ ਨਿਧੀ ਅਠਾਰੇ ਸਿੱਧੀ ਪਿੱਛੇ ਲਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾਇਣ। ਜੋ ਸਦਾ ਆਪਣੇ ਹਿਰਦੇ ਚ ਪਰਮਾਤਮਾ ਦੇ ਨਾਮ ਨੂੰ ਟਿਕਾ ਲੈਂਦਾ ਉਹਦੇ ਹੱਥਾਂ ਚ ਬਰਕਤ ਆ ਜਾਂਦੀ ਏ, ਉਹਦੇ ਬੋਲਾਂ ਦੀ ਸਤਿਆ ਆ ਜਾਂਦੀ ਏ। ਇਹ ਪ੍ਰਤਕਸ਼ ਰੂਪ ਵਿਚ ਦੇਖਿਆ ਗਿਆ ਮਹੰਤ ਜਵਾਹਰ ਸਿੰਘ ਜੀ ਦੇ ਹੱਥ ਬਰਕਤ ਭਰੇ, ਮਹੰਤ ਜਵਾਹਰ ਸਿੰਘ ਜੀ ਦੇ ਬੋਲ ਖਤਾ ਨਹੀਂ ਜਾਣ ਵਾਲੇ ਸਨ, ਬੋਲਾਂ ਚ ਬਰਕਤ ਸੀ, ਸਤਿਆ ਸੀ। ਦੇਸ਼ ਦੀ ਵੰਡ ਦੇ ਨਾਲ ਇਹ ਮਿੱਠਾ ਟਿਵਾਣਾ ਜੋ ਗੁਰਮਤ ਦੀ ਮਿਠਾਸ ਕਾਫੀ ਸਮੇਂ ਤੋਂ ਵੰਡਦਾ ਆ ਰਿਹਾ ਸੀ, ਆਖਿਰ ਅਸਥਾਨ ਬਦਲਿਆ। ਮਿੱਠਾ ਟਿਵਾਣਾ ਉਸ ਦੀ ਥਾਂ ਤੇ ਹੁਣ ਹੁਸ਼ਿਆਰਪੁਰ ਦੇ ਡੇਰਾ ਮਿੱਠਾ ਟਿਵਾਣਾ ਬਣਿਆ। ਇੱਥੇ ਵੀ ਉਸੇ ਤਰੀਕੇ ਦੇ ਨਾਲ ਸਿਮਰਨ, ਸੇਵਾ ਔਰ ਪਰਉਪਕਾਰ ਦੀਆਂ ਲਹਿਰਾਂ ਚੱਲ ਰਹੀਆਂ। ਇਸ ਸਥਾਨ ਨੂੰ ਮਹੰਤ ਜਵਾਹਰ ਸਿੰਘ ਜੀ ਤੋਂ ਬਾਅਦ ਯਕੇਬਾਦੀ ਗ੍ਰਹਿ ਫਿਰ ਮਹੰਤ ਤਾਰਾ ਸਿੰਘ ਦੀ ਸਪੁਰਦਗੀ ਹੇਠ ਆਏ। ਆਪ ਦੀ ਹੋਂਦ ਨੇ ਯਤੀਮ ਬੱਚਿਆਂ ਦੀ ਪਾਲਣਾ ਦਾ ਕੇਂਦਰ ਬਣਾਇਆ ਹੁਸ਼ਿਆਰਪੁਰ ਨੂੰ, ਯਤੀਮ ਬੱਚਿਆਂ ਨੂੰ ਕੀਰਤਨ ਦੀ ਦਾਤ ਦਿੱਤੀ, ਜਿਸ ਵਿਚੋਂ ਬੜੇ ਬੜੇ ਪ੍ਰਚਲਿਤ ਮਸ਼ਹੂਰ ਤੇ ਗੁਰਮਤ ਵਿਚ ਨਾਮ ਕਮਾਉਣ ਵਾਲੇ ਕੀਰਤਨੀਆਂ ਨੇ ਜਨਮ ਲਿਆ, ਸਾਹਮਣੇ ਆਏ। ਮਨ ਤਾਰਾ ਸਿੰਘ ਸੁਭਾਅ ਕਰਕੇ ਭੋਲੇ ਸਨ, ਜੈਸੇ ਕਿ ਸੰਤ ਭੋਲੇ ਹੁੰਦੇ ਨੇ, ਭੋਲੇ ਭਾਏ ਮਿਲੇ ਰਗ ਰਾਇਆ। ਸਿੱਧਾ ਸੁਭਾਅ, ਸਿੱਧਾ ਪਹਿਰਾਵਾ, ਸਿੱਧੇ ਬੋਲ, ਭੋਲਾ ਸੁਭਾਅ, ਇਹ ਮਹੰਤ ਤਾਰਾ ਸਿੰਘ ਜੀ ਦਾ ਜੋ ਵਾਕਈ ਸੇਵਾ ਪੰਥੀਆਂ ਦੇ ਜਗਤ ਦੇ ਤਾਰੇ ਸਨ, ਤਾਰੇ ਸਨ, ਤਾਰੇ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਮ੍ਰਿਤ ਸਾਗਰ ਤੋਂ ਜੋ ਇੱਕ ਅੰਮ੍ਰਿਤ ਦਾ ਬੱਦਲ ਉੱਠਿਆ ਭਾਈ ਕਨ੍ਹਈਆ, ਉਹ ਖੂਬ ਵਰਸਿਆ ਮਿੱਠੇ ਟਿਵਾਣੇ ਤੇ। ਉੱਥੇ ਅਨੇਕਾਂ ਐਸੇ ਬੂਟੇ ਪੈਦਾ ਹੋਏ ਜੋ ਵੱਡੇ ਹੋ ਕੇ ਅੰਮ੍ਰਿਤ ਫਲ ਵੰਡਦੇ ਰਹੇ, ਵੰਡਦੇ ਰਹੇ। ਭਾਈ ਸੇਵਾ ਰਾਮ, ਭਾਈ ਆਇਆ ਰਾਮ, ਭਾਈ ਅੱਡਨ ਸਾਹਿਬ, ਭਾਈ ਜਗਤਾ ਜੀ ਔਰ ਸੰਤ ਬਾਬਾ ਭਗਤ ਸਿੰਘ, ਸੰਤ ਭਾਈ ਹਰੀ ਸਿੰਘ, ਮਾਨੋ ਮਿੱਠਾ ਟਿਵਾਣਾ ਗੁਰਮਤ ਦਾ ਇੱਕ ਗੁਲਿਸਤਾਨ ਬਣ ਗਿਆ। ਕਾਫੀ ਲੰਬੇ ਸਮੇਂ ਤੱਕ ਨੂਰਪੁਰ ਥਲ, ਜੰਗ ਮੰਗਿਆਣਾ, ਮੀਆਂ ਵਾਲੀ, ਖੁਸ਼ਾਬ, ਕੁੰਦਿਆਂ, ਸਰਗੋਦੇ ਤੱਕ ਦੇ ਇਲਾਕੇ ਨੂੰ ਮੋਤਰ ਕਰੀ ਰੱਖਿਆ ਗੁਰਮਤ ਦੀ ਮਹਿਕ ਨਾਲ। ਸਮੇਂ ਦੇ ਹਾਲਾਤ, ਦੇਸ਼ ਦੀ ਵੰਡ ਹੋਈ, ਇਹ ਮਿੱਠਾ ਟਿਵਾਣਾ, ਇਹ ਖੁਸ਼ਾਬ ਕੁੰਦੀਆਂ ਮੀਆਂ ਵਾਲੀ, ਇਹ ਜੰਗ ਮੰਗਿਆਣਾ, ਇਹ ਸਰਗੋਧਾ, ਇਹ ਸਾਰਾ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ। ਲੇਕਿਨ ਕਹਿੰਦੇ ਨੇ ਫੁੱਲ ਭਾਵੇਂ ਝੜ ਵੀ ਜਾਏ, ਸੈਂਟ ਤੇ ਅਤਰ ਦੇ ਰੂਪ ਵਿੱਚ ਉਸਦੀ ਮਹਿਕ ਰਹਿੰਦੀ ਹੈ, ਰਹਿੰਦੀ ਹੈ। ਭਾਈ ਕਨ੍ਹਈਆ, ਭਾਈ ਜਗਤਾ ਜੀ, ਭਾਈ ਅੱਡਣ ਸਾਹਿਬ, ਉਨ੍ਹਾਂ ਦੀ ਮਹਿਕ ਹਵਾਵਾਂ ਤੇ ਅਸਵਾਰ ਹੋ ਕੇ, ਪਮਨ ਦੇ ਮੋਂਡੇ ਤੇ ਅਸਵਾਰ ਹੋ ਕੇ ਜਿਸ ਅਸਥਾਨ ਤੇ ਪਹੁੰਚੀ, ਉਹ ਹੈ ਪੰਜਾਬ ਦਾ ਹੁਸ਼ਿਆਰਪੁਰ, ਜੋ ਵੰਡ ਤੋਂ ਬਾਅਦ ਭਾਰਤ ਦਾ ਹਿੱਸਾ ਬਣਿਆ। ਇੱਥੇ ਹੁਸ਼ਿਆਰਪੁਰ ਮਾਡਲ ਟਾਊਨ ਵਿੱਚ ਮਹਾਨ ਅਸਥਾਨ ਬਣਿਆ ਡੇਰਾ ਮਿੱਠਾ ਟਿਵਾਣਾ, ਜਿਹਨੂੰ ਦੇਖਦਿਆਂ ਭਾਈ ਕਨ੍ਹਈਏ ਦੀ ਛਾਪ ਮਿਲਦੀ ਹੈ, ਭਾਈ ਅੱਡਣ ਸਾਹਿਬ, ਭਾਈ ਜਗਤਾ ਜੀ ਦੀ ਛਾਪ ਮਿਲਦੀ ਹੈ, ਜੋ ਸੇਵਾ ਸਿਮਰਨ ਦੀ ਮੂਰਤੀ ਸਨ। ਦੇਸ਼ ਦੀ ਵੰਡ ਤੋਂ ਪਹਿਲੇ ਤੱਕ ਜਿਸਨੇ ਸੇਵਾ ਸਿਮਰਨ ਨੂੰ ਆਪਣੇ ਹੱਥ ਵਿਚ ਲੈ ਕੇ ਇਲਾਕੇ ਨੂੰ ਮੁਅੱਤਰ ਕਰੀ ਰੱਖਿਆ, ਉਹ ਸਨ ਸੰਤ ਬਾਬਾ ਜਵਾਹਰ ਸਿੰਘ। ਔਰ ਇਹ ਡੇਰਾ ਖਾਸ ਕਰਕੇ ਹੁਸ਼ਿਆਰਪੁਰ ਦਾ ਮਹੰਤ ਜਵਾਹਰ ਸਿੰਘ ਜੀ ਦੇ ਨਾਮ ਨਾਲ ਮਸ਼ਹੂਰ ਹੈ, ਮਾਰੂਫ ਹੈ। ਡੇਰੇ ਚ ਸੇਵਾ ਸਿਮਰਨ ਦਾ ਡੇਰਾ ਲੱਗਾ ਰਹੇ ਔਰ ਲੰਗਰ ਪੰਗਤ ਸੰਗਤ ਬਣੀ ਰਹੇ, ਇਹ ਯੋਗਦਾਨ ਕਾਫੀ ਲੰਬੇ ਸਮੇਂ ਤੱਕ ਪਾਈ ਰੱਖਿਆ ਮਹੰਤ ਤਾਰਾ ਸਿੰਘ ਨੇ, ਔਰ ਉਨ੍ਹਾਂ ਨੂੰ ਇਸ ਵਿਚ ਕਾਫੀ ਸਫਲਤਾ ਵੀ ਮਿਲੀ। ਹੁਣ ਜੋ ਇਹ ਮਹਾਨ ਬਰਕਤ ਭਰਿਆ ਅਸਥਾਨ ਆਇਆ ਹੈ, ਉਹ ਸੰਤ ਬਾਬਾ ਪ੍ਰਿਥਪਾਲ ਸਿੰਘ ਦੇ ਹਿੱਸੇ ਵਿਚ। ਪ੍ਰਿਥਵੀ ਦੀ ਪਾਲਣਾ ਸੇਵਾ ਨਾਲ ਹੁੰਦੀ ਹੈ, ਸਿਮਰਨ ਨਾਲ ਹੁੰਦੀ ਹੈ, ਪ੍ਰਿਥਵੀ ਦੇ ਜੀਵਾਂ ਦਾ ਇਸੇ ਢੰਗ ਨਾਲ ਉਧਾਰ ਆਉਂਦਾ ਹੈ। ਤੋ ਜੈਸਾ ਗੁਰੂ ਨੇ ਨਾਮ ਬਖਸ਼ਿਆ ਪ੍ਰਿਥਪਾਲ ਸਿੰਘ, ਵੈਸੇ ਸੁਭਾਅ ਕਰਕੇ ਉਹ ਜੁਟੇ ਹੋਏ ਨੇ ਇਸ ਅਸਥਾਨ ਦੀ ਸੇਵਾ ਵਿਚ, ਤਾਂ ਕਿ ਸਦੀਆਂ ਪਹਿਲੇ ਜੋ ਇਕ ਛਾਪ ਬਣੀ ਸੀ ਭਾਈ ਕਨ੍ਹਈਏ ਤੋਂ, ਭਾਈ ਸੇਵਾ ਰਾਮ ਤੋਂ, ਭਾਈ ਆਇਆ ਰਾਮ ਤੋਂ, ਭਾਈ ਅੱਡਣ ਸਾਹਿਬ ਤੇ ਭਾਈ ਜਗਤਾ ਜੀ ਤੋਂ, ਔਰ ਫਿਰ ਮਹੰਤ ਜਵਾਹਰ ਸਿੰਘ ਜੀ ਤੋਂ, ਮਹੰਤ ਤਾਰਾ ਸਿੰਘ ਤੋਂ, ਇਹ ਛਾਪ ਅਮਰ ਛਾਪ ਬਣੀ ਰਹੇ ਔਰ ਇੱਥੇ ਇਹ ਮਹਿਕਾਰ ਸੇਵਾ ਸਿਮਰਨ ਦੀ ਹਰ ਪਾਸੋਂ ਉੱਡ ਕੇ ਲੋਕਾਂ ਦੇ ਦਿਲ ਦਿਮਾਗ ਨੂੰ ਮੁਅੱਤਲ ਕਰਦੀ ਰਹੇ, ਸਰਸ਼ਾਰ ਕਰਦੀ ਰਹੇ, ਸਰਸਬਜ਼ ਕਰਦੀ ਰਹੇ। ਐਸਾ ਮਾਹੌਲ ਅੱਜ ਬਣਿਆ ਹੋਇਆ, ਕਾਫੀ ਯਤੀਮ ਬੱਚੇ ਉੱਥੇ ਗੁਰਮਤਿ ਦੀ ਸਿੱਖਿਆ ਦੀਕਸ਼ਾ ਪ੍ਰਾਪਤ ਕਰਦੇ ਹਨ, ਕਾਫੀ ਬੱਚੇ ਕੀਰਤਨ ਸਿੱਖ ਕੇ ਕੀਰਤਨੀ ਬਣਦੇ ਨੇ, ਪਾਠੀ ਬਣ ਕੇ ਪਾਠੀ ਬਣਦੇ ਨੇ, ਔਰ ਬਹੁਤੇ ਅਰਥ ਬੋਧ ਦਾ ਗਿਆਨ ਹਾਸਲ ਕਰਕੇ ਕਥਾ ਕਰਦੇ ਨੇ। ਸਤਿਗੁਰ ਰਹਿਮਤ ਕਰਨ, ਇਹ ਮਿੱਠਾ ਟਿਵਾਣਾ ਗੁਰਮਤਿ ਦੀ ਮਿਠਾਸ ਇਸ ਤਰ੍ਹਾਂ ਹੀ ਵੰਡਦਾ ਰਹੇ ਜਿਵੇਂ ਕਿ ਸਦੀਆਂ ਤੋਂ ਪਹਿਲੇ ਵੰਡਦਾ ਰਿਹਾ ਹੈ। ਸੇਵਾ ਪੰਥੀਆਂ ਦੀ ਇਸ ਸ਼ਾਖ ਦਾ ਜੋ ਵਿਸਥਾਰ ਹੈ ਉਹ ਇਸ ਤਰ੍ਹਾਂ ਹੈ। ਵਿਦਿਆ ਦੀ ਟਕਸਾਲ, ਸੰਤ ਅਮੀਰ ਸਿੰਘ ਜੀ ਦਾ ਡੇਰਾ, ਸੱਤੋ ਵਾਲੀ ਗਲੀ, ਅੰਮ੍ਰਿਤਸਰ। ਪਤਾ ਨਹੀਂ ਕਿਤਨੇ ਵਿਦਵਾਨ ਕਥਾਵਾਚਕ ਇਸ ਟਕਸਾਲ ਤੋਂ ਗੁਰਬਾਣੀ ਦੀ ਵਿਚਾਰ ਪੜ੍ਹ ਲਿਖ ਸਿੱਖ ਕੇ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਹਨ। ਕਾਫੀ ਸਮੇਂ ਤੱਕ ਗੁਰੂ ਘਰ ਵਿਚ ਇਹ ਟਕਸਾਲ ਆਪਣਾ ਨਾਮ ਉਜਾਗਰ ਕਰੀ ਰੱਖੀ ਹੈ ਔਰ ਇਹ ਟਕਸਾਲ ਦੇ ਨਾਮ ਨਾਲ ਹੀ ਮਸ਼ਹੂਰ ਸੀ, ਜਿਸ ਨੂੰ ਸੰਤ ਬਾਬਾ ਅਮੀਰ ਸਿੰਘ ਜੀ ਨੇ ਬੜੇ ਸੋਹਣੇ ਢੰਗ ਨਾਲ ਚਲਾਈ ਰੱਖਿਆ। ਫਿਰ ਦੇਖਦੇ ਹਾਂ ਸੀ ਜੁਗਾਦਰੀ ਵਿਚ ਇਕ ਬਹੁਤ ਵੱਡਾ ਅਸਥਾਨ ਬਣਿਆ ਹੋਇਆ ਜੋ ਸੰਤਪੁਰਾ ਦੇ ਨਾਮ ਦੇ ਨਾਲ ਮਸ਼ਹੂਰ ਹੈ ਤੇ ਜਿਸ ਦੇ ਬਾਨੀ ਰਹੇ ਨੇ ਸੰਤ ਬਾਬਾ ਨਿਸ਼ਚਲ ਸਿੰਘ ਜੀ। ਵਾਕਈ ਨਿਸ਼ਚਲ ਸੁਭਾਅ ਦੇ ਮਾਲਕ, ਪਰਉਪਕਾਰੀ ਤਬੀਅਤ ਦੇ ਮਾਲਕ, ਆਪ ਤੋਂ ਪਟਨਾ ਸਾਹਿਬ ਦੀ ਇਕ ਧਰਮਸ਼ਾਲਾ ਦੀ ਸੇਵਾ ਵੀ ਕਲਗੀਧਰ ਪਿਤਾ ਨੇ ਲਈ। ਹਰ ਸਾਲ ਉੱਥੇ ਪਹੁੰਚ ਕੇ ਪਟਨਾ ਸਾਹਿਬ ਦੀ ਸੇਵਾ ਕਰਨੀ ਸੰਗਤਾਂ ਦੀ ਤੇ ਬਿਲਡਿੰਗ ਦੀ, ਕਾਫੀ ਲੰਬੇ ਸਮੇਂ ਤੱਕ ਆਪ ਇਹ ਯੋਗਦਾਨ ਦਿੰਦੇ ਰਹੇ। ਇਹ ਡੇਵਾ ਬੜੇ ਵੱਡੇ ਵਿਸ਼ਾਲ ਪੱਧਰ ਦੇ ਰੂਪ ਵਿਚ ਬਣਿਆ ਹੋਇਆ ਹੈ, ਜਿੱਥੇ ਦਾ ਹੋਲਾ ਮਹੱਲਾ, ਆਨੰਦਪੁਰ ਸਾਹਿਬ, ਹਜ਼ੂਰ ਸਾਹਿਬ ਤੇ ਪਾਉਂਟਾ ਸਾਹਿਬ ਤੋਂ ਬਾਅਦ ਆਪਣੀ ਖਾਸ ਛਾਪ ਰੱਖਦਾ ਹੈ, ਮਿਸਾਲ ਰੱਖਦਾ ਹੈ। ਇਸ ਸਮਾਗਮ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾਵੇ, ਸੰਤ ਨਿਸ਼ਚਲ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਵੀ ਜਦ ਉਨ੍ਹਾਂ ਦੇ ਸੰਪਰਕ ਵਿਚ ਆਇਆ ਔਰ ਕਾਫੀ ਲੰਬੇ ਸਮੇਂ ਤੋਂ ਹੋਲੇ ਮਹੱਲੇ ਵਿਚ ਹਾਜ਼ਰੀ ਭਰਦਾ ਰਿਹਾ। ਬਾਅਦ ਵਿਚ ਸੰਤ ਜੈ ਦਿਆਲ ਸਿੰਘ ਜੀ, ਫਿਰ ਸੰਤ ਲੋਚਨ ਸਿੰਘ ਜੀ ਔਰ ਅੱਜ ਨੌਜਵਾਨ ਸੰਤ ਜਗਮੋਹਨ ਸਿੰਘ ਜੀ, ਸੰਤ ਕਰਮ ਸਿੰਘ ਜੀ ਉਸ ਡੇਰੇ ਦੀ ਸੇਵਾ ਸੰਭਾਲ ਕਰ ਰਹੇ ਨੇ। ਸੇਵਾ ਪੰਥੀ ਡੇਰਿਆਂ ਵਿਚੋਂ ਇਕ ਡੇਰਾ ਆਪਣਾ ਖਾਸ ਅਸਥਾਨ ਰੱਖਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਰਹਿਮਤ ਕਰਨ, ਬਖਸ਼ਿਸ਼ ਕਰਨ, ਜੈਸੀ ਛਾਪ ਸੰਤ ਨਿਸ਼ਚਲ ਸਿੰਘ ਜੀ ਨੇ ਇਸ ਡੇਰੇ ਦੇ ਛੋੜੀ ਸੀ ਉਹ ਛਾਪ ਬਣੀ ਰਹੇ ਬਣੀ ਰਹੇ। ਫਿਰ ਦੇਖਦੇ ਹਾਂ ਅਸੀਂ ਕੈਥਲ ਵਿਚ ਮਹੰਤ ਤੁਲਸੀ ਦਾਸ ਨੇ ਸੇਵਾ ਸਿਮਰਨ ਦੀ ਇਸ ਕਲਾ ਨੂੰ ਚਲਾਈ ਰੱਖਿਆ। ਆਪਣੇ ਢੰਗ ਨਾਲ ਹਿੰਦੂ ਸਿੱਖ ਵੀਰਾਂ ਨੂੰ ਜੋੜੀ ਰੱਖਿਆ। ਆਪ ਸਮਦ੍ਰਿਸ਼ ਸਨ, ਸੇਵਾ ਭਾਵ ਵਾਲੇ ਸਨ, ਜੋ ਅੱਜ ਵੀ ਬੜੇ ਸੋਹਣੇ ਢੰਗ ਨਾਲ ਸੇਵਾ ਪੰਥੀਆਂ ਦਾ ਇਹ ਅਸਥਾਨ ਚੱਲ ਰਿਹਾ। ਦੇਖਦੇ ਹਾਂ ਅਸੀਂ ਰੋਹਤਕ ਦੇ ਟਿਕਾਣਾ ਸਾਹਿਬ, ਜੋ ਮਹੰਤ ਦਰਸ਼ਨ ਸਿੰਘ ਜੀ ਤੇ ਫਿਰ ਮਹੰਤ ਗੁਰਮੁਖ ਸਿੰਘ ਤੇ ਮਹੰਤ ਸੁੰਦਰ ਸਿੰਘ ਜੀ ਤੋਂ ਬਾਅਦ ਅੱਜ ਜੋ ਸੇਵਾ ਕਰ ਰਹੇ ਨੇ ਮਹੰਤ ਪਰਮਜੀਤ ਸਿੰਘ ਜੀ, ਇਹ ਟਿਕਾਣਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ ਔਰ ਇੱਥੇ ਕਾਫੀ ਲੰਬੀ ਤਾਦਾਦ ਸਹਿਜਧਾਰੀਆਂ ਦੀ ਸਵੇਰੇ ਸ਼ਾਮ ਆ ਕੇ ਗੁਰਬਾਣੀ ਦਾ ਕਥਾ ਕੀਰਤਨ ਸਰਵਣ ਕਰਕੇ ਗੁਰਮਤ ਦੀ ਰੋਸ਼ਨੀ ਤੋਂ, ਗੁਰਮਤ ਦੀ ਮਹਿਕ ਤੋਂ ਸਰਸ਼ਾਰ ਹੁੰਦੇ ਨੇ, ਮੁਅੱਤਰ ਹੁੰਦੇ ਨੇ। ਇੱਕ ਸ਼ਾਖ ਇਨ੍ਹਾਂ ਦੀ ਹਰਿਦੁਆਰ ਤੇ ਦਿੱਲੀ ਦੇ ਵਿੱਚ ਵੀ ਬੜੇ ਸੁੰਦਰ ਢੰਗ ਨਾਲ ਚੱਲ ਰਹੀ ਹੈ, ਬਣੀ ਹੋਈ ਹੈ। ਉਹਨਾਂ ਸਾਹਿਬ ਕਰਨਾਲ, ਹਰਿਦੁਆਰ ਔਰ ਇਸ ਤਰ੍ਹਾਂ ਦੀ ਹੋਰ ਛੋਟੇ ਛੋਟੇ ਤੇ ਵੱਡੇ ਥਾਵਾਂ ਦੇ ਉੱਤੇ ਵੀ ਸੇਵਾ ਪੰਥੀਆਂ ਦੇ ਡੇਰੇ ਮੌਜੂਦ ਨੇ। ਆਨੰਦਪੁਰ ਸਾਹਿਬ ਦੇ ਵਿੱਚ ਵੀ ਸੇਵਾ ਪੰਥੀਆਂ ਦਾ ਅਸਥਾਨ ਮੌਜੂਦ ਹੈ। ਜੈਸੇ ਦੇਖਦੇ ਹਾਂ ਸਮੇਂ ਦੇ ਵੇਗ ਦੇ ਨਾਲ ਉਦਾਸੀ ਨਿਰਮਲੇ ਉਸ ਰੂਪ ਵਿੱਚ ਉਜਾਗਰ ਨਹੀਂ ਦਿਸਦੇ ਪਏ, ਲੇਕਿਨ ਉਮੀਦ ਕਰਦੇ ਹਾਂ ਕਿ ਉਦਾਸੀਆਂ ਦੇ ਰਾਹੀਂ, ਨਿਰਮਲਿਆਂ ਦੇ ਰਾਹੀਂ ਬਿਰਤੀਆਂ ਨੂੰ ਉਦਾਸ ਕਰਨਾ ਤੇ ਨਿਰਮਲ ਕਰਨਾ ਇਹ ਸਿਲਸਿਲਾ ਫਿਰ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਲਾਉਣਗੇ। ਜੈਸੇ ਕਈ ਦਫਾ ਵਗਦੀ ਹੋਈ ਧਾਰਾ ਦੇ ਸਾਹਮਣੇ ਕੋਈ ਚਟਾਨ ਆ ਜਾਏ, ਚੜਾਈ ਆ ਜਾਏ, ਤੋ ਬਹਾਵ ਦੇ ਵਿਚ ਸੁਸਤੀ ਆ ਜਾਂਦੀ ਹੈ, ਬਹਾਵ ਦੇ ਵਿਚ ਵਕਤੀ ਤੌਰ ਤੇ ਠਹਿਰਾਓ ਆ ਜਾਂਦਾ। ਐਸਾ ਮੈਂ ਸੇਵਾ ਪੰਥੀਆਂ ਚ ਵੀ ਦੇਖਦਾ। ਧਾਰਾ ਗਹਿਰੀ ਤੇ ਬੜੀ ਹੈ, ਧਾਰਾ ਵਿਚ ਪਾਣੀ ਵੀ ਬੜਾ ਹੈ, ਐਸੀ ਗੱਲ ਨੇ ਬਹੁਤ ਸਿਦਕੀ ਮਿੱਟੀਆਂ ਹੋਈਆਂ ਆਤਮਾਵਾਂ ਨੇ ਇਸ ਧਾਰਾ ਨੂੰ ਤੋੜਨ ਵਿਚ, ਚਲਾਉਣ ਵਿਚ ਆਪਣਾ ਯੋਗਦਾਨ ਦਿੱਤਾ ਹੋਇਆ। ਲੇਕਿਨ ਜਿੱਥੇ ਬਹੁਤ ਵੱਡਾ ਮਰੂਥਲ ਆ ਜਾਏ, ਬਹੁਤ ਵੱਡੀ ਚਟਾਨ ਆ ਜਾਏ, ਇਹ ਇੱਕ ਸਮਾਂ ਹੈ, ਵਕਤ ਦਾ ਵੇਗ ਹੈ, ਲੋਕਾਂ ਦੀ ਸੋਚਣੀ ਹੈ, ਹਾਲਾਤ ਨੇ, ਜਿਸ ਨਾਲ ਇਸ ਵੇਗ ਦੇ ਵਿਚ ਵੀ ਥੋੜੀ ਜਿਹੀਆਂ ਸੁਸਤੀ ਆਈ ਹੈ। ਲੇਕਿਨ ਪੂਰੀ ਉਮੀਦ ਹੈ ਇਸ ਨੂੰ ਚਲਾਉਣ ਵਿਚ ਆਪਣਾ ਯੋਗਦਾਨ ਮੌਜੂਦਾ ਸੰਤ ਬੜੇ ਸੋਹਣੇ ਢੰਗ ਨਾਲ ਬਖਸ਼ਣਗੇ। ਇੱਕ ਬਹੁਤ ਵੱਡੀ ਔਰ ਬੜੀ ਸੁੰਦਰ ਟਕਸਾਲ ਗੁਨਿਆਨਾ ਮੰਡੀ ਦੇ ਵਿਚ ਵੀ ਚੱਲ ਰਹੀ ਹੈ, ਜਿਸ ਤੇ ਇਸ ਵਕਤ ਬਾਣੀ ਮਹੰਤ ਤੀਰਥ ਸਿੰਘ ਜੀ ਨੇ, ਜਿਨ੍ਹਾਂ ਨੇ ਵਾਕਈ ਇਸ ਟਕਸਾਲ ਨੂੰ ਤੀਰਥ ਬਣਾਇਆ ਹੋਇਆ। ਕਾਫੀ ਵਿਦਿਆ ਕੇਂਦਰ, ਸਕੂਲ ਤੇ ਕਾਲਜ ਇਸੇ ਹੀ ਡੇਰੇ ਦੇ ਤਹਿਤ ਚੱਲਦੇ ਨੇ, ਲੰਗਰ ਤੇ ਸੁਭਾਵਕ ਚੱਲਦਾ ਹੀ ਹੈ ਕਿਉਂਕਿ ਸੇਵਾ ਪੰਥੀਆਂ ਦਾ ਇਹ ਸੁਭਾਅ ਹੈ। ਲੇਕਿਨ ਚੂੰਕਿ ਮਨ ਤੀਰਥ ਸਿੰਘ ਆਪ ਵਿਦਵਾਨ ਨੇ, ਗੁਰਮੁਖ ਨੇ, ਕਥਾਵਾਚਕ ਨੇ, ਪ੍ਰਚਾਰਕ ਨੇ, ਇਸ ਵਾਸਤੇ ਇਸ ਡੇਰੇ ਵਿਚ ਵਿਦਿਆ ਦੀ ਦਾਸ, ਗੁਰਮਤ ਦੀ ਸੂਝ ਬੂਝ ਵੀ ਜਗਤ ਨੂੰ ਮਿਲਦੀ ਹੈ, ਸਤਸੰਗੀਆਂ ਨੂੰ ਜੋ ਹੈ ਮਿਲਦੀ ਹੈ। ਸਾਲ ਵਿਚ ਇਕ ਦੋ ਵੱਡੇ ਪੱਧਰ ਦੇ ਸਮਾਗਮ ਗੁਨਿਆਨਾ ਮੰਡੀ ਵਿਚ ਹੁੰਦੇ ਨੇ, ਬਹੁਤ ਸਾਰੇ ਸਤਸੰਗੀਆਂ ਨੂੰ ਇਸ ਦਾ ਬੋਧ ਹੈ ਕਿ ਛੋਟਾ ਜਿਹਾ ਕਸਬਾ ਗੁਨਿਆਨਾ ਮੰਡੀ ਵਾਕਈ ਗੁਰਮਤ ਪ੍ਰੇਮੀਆਂ ਲਈ ਤੀਰਥ ਹੈ, ਤੀਰਥ ਹੈ। ਔਰ ਇਹ ਯੋਗਦਾਨ ਹੈ ਮਹੰਤ ਤੀਰਥ ਸਿੰਘ ਜੀ ਦਾ। ਮੈਂ ਫਿਰ ਆਪਣੇ ਬੋਲਾਂ ਨੂੰ ਦੁਹਰਾਵਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ਿਸ਼ ਦੇ ਪਾਤਰ ਭਾਈ ਕਨ੍ਹਈਆ ਜੋ ਸਮਦ੍ਰਿਸ਼ ਸਨ, ਸੇਵਾ ਦੀ ਮੂਰਤੀ ਸਨ, ਸਿਮਰਨ ਦੇ ਮੁਜਸਮੇ ਸਨ, ਉਸ ਤੋਂ ਇਹ ਚਲੀ ਲਹਿਰ। ਇਨ੍ਹਾਂ ਡੇਰਿਆਂ ਵਿਚ ਭਾਈ ਕਨ੍ਹਈਆ ਜੀ ਪੈਦਾ ਹੋਵਨ, ਉਨ੍ਹਾਂ ਵਰਗੇ ਸਮਦ੍ਰਿਸ਼ਟ, ਉਨ੍ਹਾਂ ਵਰਗੇ ਤਿਆਗੀ, ਉਨ੍ਹਾਂ ਵਰਗੇ ਵੈਰਾਗੀ ਔਰ ਉਨ੍ਹਾਂ ਵਰਗੇ ਰਸਕ। ਤਾਂ ਹੀ ਇਨ੍ਹਾਂ ਡੇਰਿਆਂ ਦੀ ਮਹਾਨਤਾ ਹੈ, ਵਿਸ਼ਾਲਤਾ ਹੈ ਔਰ ਇਨ੍ਹਾਂ ਦੇ ਹੋਣ ਦਾ ਆਪਣਾ ਇਕ ਮੁੱਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੀ ਮਹਿਰਾਮਤ ਵਰਤਾਈ ਰੱਖਣ। ਹੁਣ ਅਸੀਂ ਦੇਖਦੇ ਹਾਂ ਸਾਲਾਨਾ ਹਰ ਅਸਥਾਨ ਵਿਚ ਸਮਾਗਮ ਚਲਦੇ ਨੇ, ਰੋਜ਼ ਦੇ ਵੀ ਜੋ ਹੈ ਸਤਸੰਗ ਚਲਦੇ ਨੇ। ਸਾਹਿਬ ਇਹ ਮਹਿਰਾਮਤ ਵੰਡੀ ਰੱਖਣ, ਇਹ ਬਖਸ਼ਿਸ਼ ਵੰਡੀ ਰੱਖਣ। ਮਨੁੱਖ ਦਾ ਮੂਲ ਮੁੱਦਾ ਹੈ ਪ੍ਰਭੂ ਨੂੰ ਮਿਲਣਾ, ਮਨੁੱਖ ਦੇ ਜੀਵਨ ਦੇ ਲਕਸ਼ ਹੈ ਈਸ਼ਵਰ ਦੀ ਯਾਦ। ਅਸੀਂ ਕੋਈ ਈਸ਼ਵਰ ਨੂੰ ਭੁਲਾਇਆ ਹੈ, ਗਵਾਇਆ ਨਹੀਂ ਹੈ। ਗਵਾ ਨਹੀਂ ਸਕਦੇ, ਭੁਲਾ ਸਕਦੇ ਹਾਂ। ਭੁੱਲ ਜਾਂਦਾ ਹੈ ਕਿਉਂਕਿ ਕੁਝ ਹੋਰ ਯਾਦਾਂ ਹਾਵੀ ਹੋ ਜਾਂਦੀਆਂ। ਪਦਾਰਥ ਦੀ ਯਾਦ ਇਤਨੀ ਪ੍ਰਬਲ ਕਿ ਪਰਮਾਤਮਾ ਦੀ ਯਾਦ ਥੱਲੇ ਰਹਿ ਜਾਂਦੀ ਹੈ ਦਬ ਕੇ। ਪਰਿਵਾਰ ਦੀਆਂ ਯਾਦਾਂ ਇਤਨੀਆਂ ਬਲਵਾਨ ਕਿ ਨਿਰੰਕਾਰ ਦੀ ਯਾਦ ਦਬ ਕੇ ਰਹਿ ਜਾਂਦੀ ਹੈ। ਸੰਸਾਰ ਦੀਆਂ ਯਾਦਾਂ ਇਤਨੀਆਂ ਪ੍ਰਬਲ ਕਿ ਨਿਰੰਕਾਰ ਦੀਆਂ ਯਾਦਾਂ ਦਬ ਕੇ ਰਹਿ ਜਾਂਦੀਆਂ ਨੇ। ਇਸੇ ਯਾਦ ਨੂੰ ਫਿਰ ਸੁਰਜੀਤ ਕਰਨਾ, ਸੰਸਾਰ ਪਦਾਰਥ ਪਰਿਵਾਰ ਦੀਆਂ ਯਾਦਾਂ ਨੂੰ ਥੋੜਾ ਜਿਹਾ ਇਕ ਪਾਸੇ ਕਰਨਾ, ਇਹੀ ਕੰਮ ਰਿਹਾ ਅੱਜ ਤੱਕ ਸੇਵਾ ਪੰਥੀਆਂ ਦਾ। ਸੇਵਾ ਪੰਥੀਆਂ ਦੀ ਸ਼ਾਖ ਵਿਚ ਮੈਂ ਦੇਖਿਆ ਸੀ ਰਿਸ਼ੀ ਹਿੰਮਤ ਸਿੰਘ ਜੀ ਨੂੰ ਵੀ, ਜੋ ਬੜੇ ਭਾਰੀ ਭਰਕਮ ਸਰੀਰ ਦੇ ਮਾਲਕ ਸਨ, ਮਜ਼ਾਕੀ ਤਬੀਅਤ ਦੇ ਔਰ ਹਵਸ ਖੁਸ਼ ਰਹਿਣੇ ਸਨ। ਸਵੇਰ ਦਾ ਨਿਤਨੇਮ ਪੂਰਾ ਸੁੰਦਰ ਦਾ ਸੁੰਦਰ ਗੁਟਕਾ ਉਨ੍ਹਾਂ ਦਾ ਨਿਤਨੇਮ ਸੀ। ਜੇ ਜਪਜੀ ਸਾਹਿਬ ਤੋਂ ਉਨ੍ਹਾਂ ਸ਼ੁਰੂ ਕਰਨਾ ਤਾਂ ਸੁੰਦਰ ਗੁਟਕੇ ਜਿਤਨੀਆਂ ਬਾਣੀਆਂ ਨੇ ਚਾਹੇ ਕੋਈ ਵੀ ਨੇ, ਸਾਰਿਆਂ ਦਾ ਭੋਗ ਪਾ ਕੇ ਉਨ੍ਹਾਂ ਨੇ ਉੱਠਣਾ ਹੁੰਦਾ ਸੀ। ਐਸੇ ਉਹ ਅੱਜ ਦੇ ਤਪੀਸ਼ਵਰ ਸਨ। ਉਨ੍ਹਾਂ ਕੋਲ ਵੀ ਇਕ ਅਸਥਾਨ ਗਾਜ਼ੀਆਬਾਦ ਦੇ ਸੀ, ਕਾਫੀ ਲੰਬੇ ਸਮੇਂ ਤੱਕ ਚਲਾਉਂਦੇ ਰਹੇ ਔਰ ਜੋ ਬਾਅਦ ਵਿਚ ਇਹ ਅਸਥਾਨ ਸੰਤ ਕਰਨੈਲ ਸਿੰਘ ਦੇ ਪਾਸ ਆਇਆ, ਕੁਝ ਦਿਨ ਚਲਾਉਣ ਤੋਂ ਬਾਅਦ ਉਹ ਇਕ ਪਾਸੇ ਹੋਏ। ਉਹ ਵੀ ਸੇਵਾ ਪੰਥੀ ਦੀ ਸ਼ਾਖ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ। ਡੇਰਾ ਦਿੱਲੀ ਪਹਾੜਗੰਜ ਵਿਚ ਵੀ ਮੌਜੂਦ ਹੈ, ਜੋ ਭਾਈ ਕਨ੍ਹਈਏ ਦੀ ਯਾਦ ਤਾਜ਼ਾ ਕਰਾਂਦਾ ਹੈ। ਮੂਲ ਗੱਲ ਇਤਨੀ ਹੈ, ਪਰਮਾਤਮਾ ਦੀ ਯਾਦ ਮਹਾ ਆਨੰਦ ਹੈ, ਉਸ ਨੂੰ ਭੁੱਲ ਜਾਣਾ ਮਹਾ ਦੁੱਖ ਹੈ। ਇਕੋ ਹੀ ਜੀਵਨ ਵਿਚ ਭੁੱਲ ਹੈ ਈਸ਼ਵਰ ਨੂੰ ਭੁੱਲ ਜਾਣਾ, ਔਰ ਇਹ ਸਾਰੀਆਂ ਭੁੱਲਾਂ ਨੂੰ ਜਨਮ ਦਿੰਦਾ ਹੈ, ਜਨਮ ਦਿੰਦਾ। ਇਕੋ ਹੀ ਸਹੀ ਕੰਮ ਹੈ ਪਰਮਾਤਮਾ ਨੂੰ ਯਾਦ ਕਰਨਾ, ਔਰ ਇਹ ਇਕ ਸਹੀ ਕੰਮ ਮਨੁੱਖ ਤੋਂ ਹਜ਼ਾਰਾਂ ਤਰ੍ਹਾਂ ਦੇ ਸਹੀ ਕੰਮ ਕਰਾ ਲੈਂਦਾ ਹੈ, ਕਰਾ ਲੈਂਦਾ। ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ ਜੀਉ। ਤੇਰੀ ਯਾਦ ਮਹਾ ਆਨੰਦ ਹੈ, ਮਹਾ ਆਨੰਦ ਹੈ। ਜਿਸ ਵਿਸਰੇ ਸੋ ਮਰ ਜਾਏ ਜੀਓ, ਜਿਹਨੂੰ ਭੁੱਲ ਜਾਂਦਾ ਹੈ। ਮਾਨੋ ਉਹਦੀ ਅਧਿਆਤਮਿਕ ਤਲ ਤੇ ਮੌਤ ਹੋ ਜਾਂਦੀ ਹੈ, ਉਹਦੇ ਗੁਣ ਮਰ ਜਾਂਦੇ ਨੇ, ਉਹਦਾ ਰਸ ਮਰ ਜਾਂਦਾ ਹੈ, ਉਹਦਾ ਪ੍ਰਕਾਸ਼ ਮਰ ਜਾਂਦਾ ਹੈ, ਉਹਦੀ ਅਧਿਆਤਮਿਕ ਜ਼ਿੰਦਗੀ ਮਰ ਜਾਂਦੀ ਹੈ। ਜ਼ਿੰਦਗੀ ਹੈ ਕਿਸ ਤਰ੍ਹਾਂ ਸੋ ਜੀਵਿਆ, ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੀਵਣਾ ਤੇ ਉਹੀ ਹੈ ਜੋ ਪਰਮਾਤਮਾ ਦੀ ਯਾਦ ਦੇ ਜੀਵਿਆ ਜਾਏ, ਔਰ ਮੌਤ ਤੇ ਉਹੀ ਹੈ ਜਦ ਕੋਈ ਉਸ ਨੂੰ ਭੁੱਲ ਜਾਂਦਾ ਹੈ। ਭੁੱਲਦਿਆਂ ਹੀ ਗੁਣ ਮਰ ਜਾਂਦੇ ਨੇ, ਭੁੱਲਦਿਆਂ ਹੀ ਰਸ ਮਰ ਜਾਂਦਾ ਹੈ, ਭੁੱਲਦਿਆਂ ਹੀ ਆਨੰਦ ਮਰ ਜਾਂਦਾ ਹੈ, ਤੇ ਜੇ ਆਨੰਦ ਮਰ ਗਿਆ, ਰਸ ਮਰ ਗਿਆ, ਤੋ ਗੁਣ ਮਰ ਗਏ, ਤੋ ਬਾਕੀ ਤੇ ਕਰੰਗ ਬਚ ਗਿਆ। ਸੇਵਾ ਪੰਥੀਆਂ ਦੇ ਫੈਲੇ ਹੋਏ ਇਨ੍ਹਾਂ ਵਿਸ਼ਾਲ ਅਸਥਾਨਾਂ ਵਿੱਚ ਇੱਕ ਅਸਥਾਨ ਛੋਟੇ ਜਿਹਾ ਕਸਬਾ ਹਰਿਆਣੇ ਦਾ ਕਲਾਨੌਰ ਵਿੱਚ ਵੀ ਹੈ। ਇਹ ਕਲਾਨੌਰ ਵਿੱਚ ਇਹ ਕਸਬਾ ਗੁਰਮਤ ਦੀ ਕਲਾ ਆਪਣੇ ਢੰਗ ਨਾਲ ਸਹੀਧਾਰੀ ਵੀਰਾਂ ਵਿੱਚ ਵੰਡ ਰਿਹਾ। ਇਨ੍ਹਾਂ ਅਸਥਾਨਾਂ ਵਿੱਚ ਅੰਮ੍ਰਿਤਸਰ ਤੇ ਰਿਵਾੜੀ ਵਿਚ ਵੀ ਇੱਕ ਅਸਥਾਨ ਹੋਰ ਹੈ ਜਿਨ੍ਹਾਂ ਦੇ ਬਾਨੀ ਸੰਤ ਸੁਰਜੀਤ ਸਿੰਘ ਜੀ। ਵਾਕਈ ਜਿਨ੍ਹਾਂ ਨੇ ਆਪਣੀ ਸੁਰਤ ਨੂੰ ਤੇ ਸੁਰ ਨੂੰ ਜਗਾਇਆ ਹੋਇਆ, ਕਿਉਂਕਿ ਵਾਕਈ ਉਨ੍ਹਾਂ ਨੇ ਗੁਰਮਤ ਦੀ ਟਕਸਾਲ ਬਣਾ ਕੇ ਰੱਖਿਆ ਹੋਇਆ ਆਪਣੇ ਡੇਰੇ ਨੂੰ, ਅੱਜ ਵੀ ਉਹ ਆਪਣੇ ਢੰਗ ਨਾਲ ਗੁਰਬਾਣੀ ਦੇ ਅਰਥ ਬੋਧ ਸੰਗਤਾਂ ਦੇ ਸਾਹਮਣੇ ਰੱਖ ਕੇ, ਵਿਦਿਆਰਥੀਆਂ ਦੇ ਸਾਹਮਣੇ ਰੱਖ ਕੇ ਪੁਰਾਤਨਤਾ ਨੂੰ ਕਾਇਮ ਰੱਖਿਆ ਹੋਇਆ ਹੈ, ਪੁਰਾਣੇ ਭਾਵ ਨੂੰ ਕਾਇਮ ਰੱਖਿਆ ਹੋਇਆ। ਖੈਰ ਜੋ ਕੁਛ ਵੀ ਹੈ, ਅੱਜ ਜੋ ਸਿੱਖ ਧਰਮ ਦੀ ਰੂਪ ਰੇਖਾ ਬਣੀ ਹੋਈ ਹੈ, ਇਸ ਦੇ ਯੋਗਦਾਨ ਹੈ ਉਦਾਸੀਆਂ ਦਾ, ਨਿਰਮਲਿਆਂ ਦਾ, ਸੇਵਾ ਪੰਥੀਆਂ ਦਾ। ਇਹ ਠੀਕ ਹੈ ਕਿ ਇਨ੍ਹਾਂ ਤਿੰਨਾਂ ਵੱਡੀਆਂ ਸ਼ਾਖਾਵਾਂ ਤੋਂ ਬਾਅਦ ਵੀ ਵਿਅਕਤੀਗਤ ਰੂਪ ਵਿਚ ਕਈਆਂ ਨੇ ਯੋਗਦਾਨ ਦਿੱਤਾ ਹੈ, ਜੈਸੇ ਸੰਤ ਬਾਬਾ ਅਤਰ ਸਿੰਘ, ਸੰਤ ਜਵਾਲਾ ਸਿੰਘ, ਸੰਤ ਭਾਗ ਸਿੰਘ, ਅਕਾਲੀ ਕੌਰ ਸਿੰਘ ਜੀ ਕਸ਼ਮੀਰ, ਸੰਤ ਪ੍ਰੇਮ ਸਿੰਘ ਜੀ ਹੋਤੀ ਮਰਦਾਨ, ਔਰ ਸੰਤ ਭਗਤ ਸਿੰਘ ਡਿਸਟ੍ਰਿਕਟ ਬੰਨੂ। ਬਹੁਤ ਸਾਰੇ ਇਸ ਤਰ੍ਹਾਂ ਦੇ ਮਹਾਤਮਾ ਗੁਰਮਤ ਦਾ ਦੀਪਕ ਚਲਾ ਕੇ ਆਪਣੇ ਆਪਣੇ ਇਲਾਕਿਆਂ ਚ ਬੈਠੇ ਸਨ, ਜਿਹਦੇ ਨਾਲ ਲੋਕਾਂ ਨੂੰ ਗੁਰਮਤ ਦੀ ਰੋਸ਼ਨੀ ਮਿਲ ਰਹੀ ਸੀ, ਗੁਰਮਤ ਦਾ ਚਾਨਣਾ ਮਿਲ ਰਿਹਾ ਸੀ। ਪਰ ਇਹ ਸਭ ਕੁਝ ਵਿਅਕਤੀਗਤ ਰੂਪ ਵਿਚ ਸੀ। ਉਨ੍ਹਾਂ ਤੋਂ ਬਾਅਦ ਫਿਰ ਇਹ ਰੋਸ਼ਨੀ, ਇਹ ਚਾਨਣਾ ਉਨ੍ਹਾਂ ਤੋਂ ਬਾਅਦ ਉਨ੍ਹਾਂ ਅਸਥਾਨਾਂ ਵਿਚ ਪ੍ਰਾਪਤ ਨਾ ਹੋਇਆ। ਲੇਕਿਨ ਇਹ ਤਿੰਨ ਟਕਸਾਲਾਂ ਅੱਜ ਵੀ ਕਾਇਮ ਨੇ, ਔਰ ਅਰਦਾਸ ਕਰਨੀ ਚਾਹੀਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੋਂ। ਇਹ ਟਕਸਾਲਾਂ ਦੀਪਕ ਬਣ ਕੇ ਨਹੀਂ, ਬਲਕਿ ਸੂਰਜ ਬਣ ਕੇ ਗੁਰਮਤ ਦਾ ਚਾਨਣਾ ਵੰਡਣ, ਗੁਰਮਤ ਦੀ ਰੋਸ਼ਨੀ ਵੰਡਣ, ਜਿਸ ਦੇ ਵਿਚ ਮੈਂ ਦੇਖ ਰਿਹਾ ਸੇਵਾ ਪੰਥੀ ਆਪਣੇ ਢੰਗ ਨਾਲ ਯੋਗ ਪਾ ਰਹੇ ਨੇ, ਔਰ ਨਿਰਮਲੇ ਉਦਾਸੀ ਆਪਣੇ ਢੰਗ ਨਾਲ ਸੇਵਾ ਜੋ ਹੈ ਕਰ ਰਹੇ ਨੇ। ਇਹ ਸ਼ਾਖ ਜੋ ਭਾਈ ਕਨਈਆ ਜੀ ਤੋਂ ਚਲੀ, ਕਿਉਂਕਿ ਇਹਦੇ ਨਾਲ ਨਾਮ ਜੁੜਿਆ ਹੋਇਆ ਸੇਵਾ ਪੰਥੀ, ਇਸ ਵਾਸਤੇ ਹਰ ਡੇਵਰੇ ਵਿਚ ਸੇਵਾ ਤੇ ਹੋਣੀ ਚਾਹੀਦੀ ਹੈ। ਔਰ ਇਹ ਗੱਲ ਸਪਸ਼ਟ ਹੈ, ਸੇਵਾ ਕਮਜ਼ੋਰ ਦੀ ਆਉਂਦੀ ਹੈ, ਤਾਕਤਵਰ ਦੀ ਨਹੀਂ। ਤਾਕਤਵਰ ਦੀ ਨੌਕਰੀ ਆਉਂਦੀ ਹੈ, ਤਾਕਤਵਰ ਦੀ ਗੁਲਾਮੀ ਆਉਂਦੀ ਹੈ, ਸੇਵਾ ਕਮਜ਼ੋਰ ਦੀ ਹੁੰਦੀ ਹੈ। ਸੇਵਾ ਨਿਡਾਲ ਦੀ ਆਉਂਦੀ ਹੈ, ਸੇਵਾ ਮਰੀਜ਼ ਦੀ ਆਉਂਦੀ ਹੈ, ਸੇਵਾ ਗਰੀਬ ਦੀ ਹੁੰਦੀ ਹੈ। ਤਾਕਤਵਰ ਮਨੁੱਖ ਧਨਵਾਨ ਮਨੁੱਖ ਤੇ ਧਨ ਦੇ ਆਸਰੇ ਤੇ ਗੁਲਾਮ ਰੱਖ ਲੱਭ ਸਕਦਾ ਸੇਵਾਦਾਰ ਰੱਖ ਸਕਦਾ ਹੈ ਗਰੀਬ ਕੋਲ ਇਹ ਸਮਰਥਾ ਨਹੀਂ ਆਉਂਦੀ ਸੇਵਾ ਦਾ ਮਤਲਬ ਹੈ ਜੋ ਪਿੱਛੇ ਚੱਲ ਰਿਹਾ ਪਿਛੜ ਗਿਆ ਸੇਵਾ ਕਰਕੇ ਉਹਨੂੰ ਬਰਾਬਰੀ ਤੇ ਲਿਆਈਏ ਅਗਰ ਅੱਗੇ ਵੀ ਲੰਘ ਸਕਦਾ ਹੋਵੇ ਤੇ ਲੰਘ ਜਾਵੇ ਸੇਵਾ ਦਾ ਇਹ ਮਤਲਬ ਹੈ ਜੈਸੇ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਗਰੀਬ ਦਾ ਮੋਹ ਗੁਰੂ ਦੀ ਗੋਲਕ ਹੈ ਗੁਰੂ ਦੀ ਗੋਲਕ ਅਗਰ ਗਰੀਬ ਦੇ ਮੂੰਹ ਵਿਚ ਪੈ ਰਹੀ ਹੈ ਤਾਂ ਵਾਕਈ ਗੁਰੂ ਦੀ ਗੋਲਕ ਵਿਚ ਪੈ ਰਹੀ ਹੈ ਗਰੀਬ ਦੀ ਮੂੰਹ ਵਿਚ ਗੋਲਕ ਪੈ ਜਾਏਗੀ ਤਾਂ ਗਰੀਬ ਦਾ ਦਿਲ ਗੁਰੂ ਨਾਲ ਜੁੜ ਜਾਏਗਾ ਗਰੀਬ ਦੀ ਆਤਮਾ ਗੁਰੂ ਨਾਲ ਜੁੜ ਜਾਏਗੀ ਬਹੁਤ ਪੁਰਾਣੇ ਸਮੇਂ ਤੋਂ ਐਸਾ ਗੁਰੂ ਘਰ ਵਿਚ ਹੁੰਦਾ ਰਿਹਾ ਅੱਜ ਵੀ ਬੇਸ਼ਤਰ ਰੂਪਾਂ ਵਿਚ ਇਹ ਹੋ ਰਿਹਾ ਜਿਸ ਅਸੀਂ ਦੇਖਦੇ ਹਾਂ ਬੱਚਾ ਕਮਜ਼ੋਰ ਹੈ ਤਾਂ ਮਾਂ ਬਾਪ ਉਸਦੀ ਸੇਵਾ ਕਰ ਰਹੇ ਨੇ ਲੇਕਿਨ ਇੱਕ ਸਮਾਂ ਪਾ ਕੇ ਮਾਂ ਬਾਪ ਕਮਜ਼ੋਰ ਹੋ ਜਾਂਦੇ ਨੇ ਬੱਚਾ ਤਾਕਤਵਰ ਹੋ ਜਾਂਦਾ ਹੈ ਹੁਣ ਤਾਕਤਵਰ ਬੱਚੇ ਦਾ ਫਰਜ਼ ਬਣ ਜਾਂਦਾ ਹੈ ਕਮਜ਼ੋਰ ਮਾਂ ਬਾਪ ਦੀ ਸੇਵਾ ਕਰਨੀ ਤੋ ਸਮਾਜ ਵਿਚ ਜੋ ਕਮਜ਼ੋਰ ਤਬਕਾ ਹੈ ਦੇਸ਼ ਤੇ ਜੋ ਜਿਸ ਪੱਖ ਦਾ ਕਮਜ਼ੋਰ ਤਬਕਾ ਹੈ ਸਮੂਹ ਸੇਵਾ ਪੰਥੀਆਂ ਦਾ ਇਹ ਫਰਜ਼ ਹੈ ਕਰਮ ਹੈ ਧਰਮ ਹੈ ਕਿ ਸੇਵਾ ਕਰਕੇ ਉਹਨਾਂ ਨੂੰ ਬਰਾਬਰੀ ਤੇ ਲਿਆਉਣਾ ਸੇਵਾ ਕਰਕੇ ਉਹਨਾਂ ਨੂੰ ਉੱਪਰ ਉਠਾਉਣਾ ਔਰ ਉੱਪਰ ਉਠਾਉਂਦਿਆਂ ਉਹਨਾਂ ਨੂੰ ਗੁਰੂ ਨਾਲ ਜੋੜਨਾ ਗੁਰੂ ਨਾਲ ਜੋੜਨਾ ਇਨ੍ਹਾਂ ਡੇਰਿਆਂ ਦੀ ਸਫਲਤਾ ਤਾਂ ਹੈ ਕਿ ਡੇਰੇ ਵਿਚ ਦਾਖਲ ਹੁੰਦਿਆਂ ਭਾਈ ਕਨਈਏ ਦੀ ਛਾਪ ਦਿਖਾਈ ਦੇਵੇ ਤੇ ਭਾਈ ਕਨਈਏ ਦੀ ਛਾਪ ਦੇ ਚੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨੂਰ ਦਿਖਾਈ ਦੇਵੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਦਿਖਾਈ ਦੇਵੇ ਸਾਹਿਬ ਐਸੀਆਂ ਮੇਰਾ ਵਰਦਾਨ ਇਹ ਡੇਰੇ ਭਾਵੇਂ ਕਾਫੀ ਤਾਦਾਦ ਵਿਚ ਫੈਲੇ ਹੋਏ ਨੇ ਕੋਈ ਛੋਟਾ ਯੋਗਦਾਨ ਦੇ ਰਿਹਾ ਕੋਈ ਬਹੁਤ ਵੱਡਾ ਯੋਗਦਾਨ ਦੇ ਰਿਹਾ ਤਾਂ ਮੈਂ ਦੋਹਰਾਵਾਂ ਇਨ੍ਹਾਂ ਵਿਚ ਕੁਛ ਵੱਡੇ ਵੱਡੇ ਅਸਥਾਨ ਨੇ ਜੈਸੇ ਮਿੱਠਾ ਟਿਵਾਣਾ ਮਹੰਤ ਜਵਾਹਰ ਸਿੰਘ ਜੀ ਦੇ ਨਾਲ ਜੋ ਜੁੜਿਆ ਹੋਇਆ ਹੁਸ਼ਿਆਰਪੁਰ ਸੰਤਪੁਰਾ ਜੋ ਸੰਤ ਨੇਚਲ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਹੈ ਜੁਗਾਦਰੀ ਟਿਕਾਣਾ ਸਾਹਿਬ ਰੋਹਤਕ ਜੋ ਸੰਤ ਦਰਸ਼ਨ ਸਿੰਘ ਜੀ ਗੁਰਮੁਖ ਸਿੰਘ ਜੀ ਤੇ ਹੁਣ ਪਰਮਜੀਤ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਹੈ ਔਰ ਇਸੇ ਤਰੀਕੇ ਦੇ ਨਾਲ ਅੰਮ੍ਰਿਤਸਰ ਦਾ ਤੇ ਰਿਵਾੜੀ ਦਾ ਸਥਾਨ ਜੋ ਮਹੰਤ ਸੁਰਜੀਤ ਸਿੰਘ ਜੀ ਦੇ ਨਾਲ ਜੁੜਿਆ ਹੋਇਆ ਹੈ ਔਰ ਬਹੁਤ ਵੱਡੇ ਕਸਬੇ ਵਿਚ ਵੱਡੇ ਪੱਧਰ ਦਾ ਗੁਰਮਤ ਦਾ ਸਮਾਗਮ ਤੇ ਗੁਰਮਤ ਪ੍ਰਚਾਰ ਪ੍ਰਸਾਰ ਦਾ ਕੰਮ ਜੋ ਹੋ ਰਿਹਾ ਉਹ ਇਕ ਅਸਥਾਨ ਗੁਨਿਆਣਾ ਮੰਡੀ
ਅਨੰਤ ਬੂੰਦਾਂ ਦਾ ਇਕੱਠ ਸਾਗਰ ਹੈ ਅਨੰਤ ਲਹਿਰਾਂ ਦਾ ਇਕੱਠ ਸਰਿਤਾ ਹੈ ਸੇਵਾ ਪੰਥੀਆਂ ਦਾ ਉਹ ਮਹਾਨ ਸੇਵਾ ਦਾ ਸਾਗਰ ਜਿਸ ਵਿਚ ਅਨੰਤ ਬੂੰਦਾਂ ਆਨੰਦਿਤ ਹੋ ਰਹੀਆਂ ਨੇ ਔਰ ਜਗਤ ਨੂੰ ਬੱਦਲ ਬਣ ਕੇ ਫੈਜ਼ਯਾਬ ਕਰ ਰਹੀਆਂ ਨੇ ਉਹਨਾਂ ਬੂੰਦਾਂ ਵਿਚੋਂ ਇਹ ਵੀ ਅੰਮ੍ਰਿਤਮਈ ਬੂੰਦਾਂ ਨੇ ਮਹੰਤ ਮੋਤੀ ਰਾਮ ਜੀ ਮਹੰਤ ਰਣਜੀਤ ਸਿੰਘ ਜੀ ਮਹੰਤ ਮਹਿੰਦਰ ਸਿੰਘ ਜੀ ਪਹਾੜਗੰਜ ਦਿੱਲੀ ਇਸ ਤੋਂ ਇਲਾਵਾ ਸੰਤ ਆਇਆ ਰਾਮ ਜੀ ਮਹੰਤ ਗੁਰਮੁਖ ਸਿੰਘ ਜੀ ਮਹੰਤ ਹਰਬੰਸ ਸਿੰਘ ਪੰਜਾਬੀ ਬਾਗ ਦਿੱਲੀ ਇਸੇ ਸਾਗਰ ਦੀਆਂ ਹੋਰ ਅੰਮ੍ਰਿਤਮਈ ਬੂੰਦਾਂ ਸੰਤ ਰਾਮ ਕ੍ਰਿਸ਼ਨ ਜੀ ਮਹੰਤ ਗੋਪਾਲ ਸਿੰਘ ਜੀ ਮਹੰਤ ਪ੍ਰੀਤਮ ਸਿੰਘ ਜੀ ਪਟਿਆਲਾ और अमृतसर तो महंत जवाहर सिंह जी, महंत दया सिंह जी, महंत सुरेंद्र सिंह जी मिठा टिवाणा और कैथल जो इतिहासक शहर है उस विच सेवा पंथियां दी शमा जला रसन महंत तुलसीदास जी, महंत बिहारी लाल जी, आजकल महंत हरीश जी, भगवान दास जी, ए सेवा पंथियां दा धन गुरु गोबिंद सिंह जी महाराज दे समय तो सेवा दा अथाह सागर जो सिख जगत विच अपनी खास महानता रखदा है, सतगुर रहमत करन ए महानता बनी रहे।
अंत देच मैं यही सतगुरां अगे अरदास करांगा कि इना डेरियां देच कीर्तन दे राही, कथा दे राही, सेवा दे राही, सिमरन दे राही ओ सिक्के पैदा होवन जो गुरु बाजार विच चल सकन। समूह सेविया पंथियां दे इतिहास नूं लिखती रूप देके हमेशा लई पढ़न वालियां दी जिंदगी जिसने अमर कीता है उन्हां दा नां है संत बाबा अजीत सिंह जी, जिनको नदर इस सोहनी किताब दे आप लिखारी भी ने, जिस विच भाई कन्हैये जी तो लेके महंत जवाहर सिंह जी, तारा सिंह जी दा सारा इतिहास बड़े सुंदर ढंग नाल मौजूद है। इस तो पता चलता है कि संत अजीत सिंह अच्छे कीर्तनीय, अच्छे व्याख्याकार होंदे हुए अच्छे लिखारी भी हन। ऐसियां सौगातां परमात्मा कदी कदाई किसी दी झोली च पांदा है। सतगुर इन्हां दी कलम नूं होर ताकत देन ताकि अपनी कलम नाल होर इतिहास दे पन्नियां नूं उजागर करन।